वाहिगुरु जी का खालसा, वाहिगुरु जी की फतेह। प्रोफेसर पूरन सिंह जी दी एक अमोलक रचना भाई बुढ़ा। तुहानू याद है किवें भाई बुढ़े नूं इह नाम मिलिया सी? उसने अपनी माँ नूं अग बालदिआं वेख्या सी। उसने वेख्या कि छोटियां लकड़ियां नूं अग पहलां लगदी सी ते वड्डियां नूं कुछ देर पा के। वो साढ़े अज के नौजवानों वर्गा नहीं सी जो लापरवाही का निरुत्साहित जीवन जीवना लोड़ते हैं, सगों बड़ा भावक सी, जिमें लाजवंती दे पत्ते छों नूं मनदे हन, छुई मुई हो जाते हैं। इस तरह इस बच्चे नूं आश्चर्यता का एहसास सी। वो हैरान सी कि छोटिया लकड़ियां नूं अग क्यों पहला लगती है। वो प्रतिभाशाली सी। प्रतिभा वो जिहड़ी अरशी रोशनी नूं सुचेत पौधे वांग महसूस दी है। उसने सोचिया कि उसकी माँ दरख्त की छां हेठ बैठे गुरु नानक दे दर्शन करन जावेगी। गुरु नानक दे दर्शन करना अरशी अग नूं छोण वाली गल है। उस दे दर्शन का दे दीवे नाल दीवे दे जग पैण वाली बात है। उसका ख्याल सी कि उसकी माँ पिछे आवेगी, पर उस जीवन चड़ंग नूं पहला छोना ते जल उठना उस दे हिस्से आया सी। गुरु दे दर्शन करदिया ही उसने महसूस किया कि वह तां पूरी तरह जलनशील है। उसकी देह ते हड्डियां नूं अग लग उठी। उस जवान नूं गुरु जी ने बुलाया, उन्हां दी वार्ता सुनी ते गुरु जी ने उसनूं भाई बुढ़े दा खिताब दिता। इन्नी चढ़दी उम्रे पुरातन ज्ञान दे भंडार वाला भाई बुढ़ा भाई सी सिख। कोई इतिहासकार जां जीवनी लेखक ये नहीं दस सकदा कि उस समय भाई बुढ़े नाल की बीती। आम इतिहास वाकयात दे जिंदहीन तत्थां दा ही वर्णन करदा है। वो बीते वाकयात दा सही इंदराज ही करदा है, जिहड़े कि आम करके गलत ही आउंदे हन। इतिहास पास साडी रूह दा कोई प्रमाण नहीं। तुसी भावें किसे मित्र बारे थोड़ी देर जायजा लाउंदे रहो, पर तुसी वेखोगे कि उस दे तुहाडे प्रति कीते एक परोपकार नाल उस दे आचरण प्रति तुहाडी धारणा लड़खड़ा उठेगी अते उस दी उस मूक हमदर्दी कारण वो तुहानू मसीहा प्रतीत होण लगेगा। जिथों तक इन्हां गल्लां दा संबंध है, इतिहास अते जीवनी दोवें झूठे हन। असी रूह बारे सही गल दस सकते हाँ, जिहड़ी अज तक अणगोली ते अणकही ही रही है, क्योंकि यह सदा चंबा ते इलहाम ही बनी रही है। ये गल्लां साडी तर्क बुद्धि तो परे दियां हन, पर इसका प्रभाव वेखो। उस पिछों भाई बुढ़े का सारा जीवन एक अचंबा है। अमृतसर दे लागे चरान दे कुछ घुमावां विच थोड़ियां जिहियां गवां नूं चारदा, चुप अपने आप विच मस्त गुरु दी याद विच लीन भाई बुढ़ा जुड़िया बैठा है। उस दे बुल्लां ते उस दा पवित्र नाम है। उस दा अंदरला रंगिया पिया है। वो गगन में थाल लै के अपने प्रीतम दी आरती उतार रहा है। गीत गांदे पंछी दी थर थराहट वांग उस दा अंदरला धड़क रहा है। मस्ती विच उस दे लू कंडे खड़े हन। उस दे नेत्र लाल, अदमीटे दर्शन कीले, विस्मादित पूरे खिड़े फुल वांग उलासे ते नाले अत सुंदर भी हन। अते उस दे जागे आवेश दे अरुक वेग अते निसबासर रंग रतड़ियां रहण ने उस दे तेजस्वी संसा निवारक जीदान देन दे ते हिरदियां नूं ठार दे प्रभाव ने बदल वांग सूरज चंद ते रुख दी छां वांग खुशियां दा हड़ लिया के सारा आला दुआला रंग दिता। वीरान ने उसदा घर अते उसदी याद उसदा जीवन। किसे प्यार विगुत्ती कामण ने भी अपने पति नाल इन्ना प्यार नहीं कीता होना जिन्ना भाई बुढ़े नूं गुरु नानक नाल सी। आशकां लई फरियाद हराम हुंदी है। एक संसार विच हर पशु लई कदे ना कदे खुशी दी इंतहा दा मौका बनता है। कामणी नूं देख के हिरदे दे तार चुण चुणा सकते हन। किसे निरतन नूं खजाना मिल पैण ते स्वर्गी हुलास दा एहसास हो सकता है। कवि दी आत्मा इस ਹੁਸੀਨ ਸੰਸਾਰ ਨੂੰ ਵੇਖ ਕੇ ਕਿਸੇ ਵੇਲੇ ਉਤੇਜਿਤ ਹੋ ਸਕਦੀ ਹੈ, ਪਰ ਭਾਈ ਬੁੱਢੇ ਦੇ ਇਸ਼ਕ ਦੀ ਉਚਾਈ ਨੂੰ ਕੋਈ ਨਹੀਂ ਪਹੁੰਚ ਸਕਿਆ। ਜਿਸ ਦੀ ਮੁੱਠੀ ਵਿੱਚ ਜਗਤ ਸਭ ਆਇਆ ਸੀ, ਉਸ ਮਹਾਨ ਸੱਚ ਨੂੰ ਹਿਰਦੇ ਵਿੱਚ ਵਸਾ ਲੈਣ ਨਾਲ ਉਸ ਵਸਲ ਦਾ ਬਾਹਰੀ ਬਿਆਨ ਆਪਣੇ ਆਪ ਖਤਮ ਹੋ ਜਾਂਦਾ ਹੈ। ਉਸ ਦੇ ਵਰਣਨ ਲਈ ਭਾਸ਼ਾ ਪਾਸ ਬੇਲੋੜੇ ਸ਼ਬਦ ਨਹੀਂ। ਆਵਾਜ਼ ਤੁਛ ਵਿਚਾਰਾਂ ਨੂੰ ਤਿਆਗ ਚੁੱਕੀ ਹੈ। ਸਾਡੀ ਦੇਹ ਨੇ ਮਨ ਦਾ ਰੂਪ ਧਾਰ ਲਿਆ ਹੈ ਅਤੇ ਉਸਦੇ ਅਕਸੀ ਸ਼ੀਸ਼ੇ ਵਿੱਚੋਂ ਹੀਰੇ ਮੋਤੀਆਂ ਦਾ ਬਦਲਵਾਂ ਚਲਕਾਰ ਪੈਂਦਾ ਹੈ। ਭਾਈ ਬੁੱਢੇ ਦਾ ਮਾਨਵਵਾਦੀ ਹਿਰਦਾ ਅੰਦਰ ਵਿਕਸੇ ਅਗੰਮੀ ਫੁੱਲ ਨੂੰ ਰੋਜ਼ੀ ਪਹੁੰਚਾਉਣ ਵਾਲਾ ਬਣ ਗਿਆ ਹੈ। ਭਾਈ ਬੁੱਢਾ ਗੁਰੂ ਨਾਨਕ ਦੀ ਦਰਗਾਹ ਵਿੱਚ ਦੀਪਕ ਵਾਂਗ ਜਗਮਗਾ ਰਿਹਾ ਹੈ। ਗੁੰਮਨਾਮ ਜਲੀ ਜਾਣਾ ਅਸੀਮ ਸਿੱਖੀ ਅਨੁਭਵ ਦਾ ਕਲਾਤਮਕ ਪ੍ਰਗਟਾਵਾ ਹੈ। ਭਾਈ ਬੁੱਢੇ ਦਾ ਗੁਰੂ ਨਾਨਕ ਪ੍ਰਤੀ ਕੁਝ ਅਜਿਹਾ ਹੀ ਵਿਹਾਰ ਸੀ। ਸ਼ਾਇਦ ਤੁਸੀਂ ਇਹ ਸੋਚਣ ਲੱਗ ਪਾਓ ਕਿ ਪੁਰਾਤਨ ਹਿੰਦੂਆਂ ਵਾਂਗ ਭਾਈ ਬੁੱਢਾ ਕੋਈ ਸੰਤ ਬਣ ਗਿਆ ਸੀ, ਜਿਸ ਦੀ ਵੱਡੀ ਕਾਲਣਾ ਉਸ ਵਿਸ਼ੁੱਧ ਪੂਰਨ ਬ੍ਰਹਮ ਦੀ ਚਿਤਵਨੀ ਸੀ। ਜਿਸ ਵਿਸਮਾਦੀ ਮਾਨਵਤਾ ਦਾ ਭਾਈ ਬੁੱਢਾ ਧਾਰਨੀ ਸੀ, ਉਹ ਬਿਲਕੁਲ ਨਵੀਂ ਹੈ। ਉਸਦੇ ਅੰਦਰ ਗੁਰੂ ਨਾਨਕ ਦੀ ਮਿਹਰ ਦਾ ਸਮੁੰਦਰ ਠਾਠਾ ਮਾਰਦਾ ਹੈ। ਉਸਦੀ ਯਾਦ ਦੇ ਅਕਹਿ ਸਰੂਰ ਵਿੱਚ ਇੱਕ ਅਸੀਮ ਸੰਵੇਦਨਾ ਹੈ, ਜਿਸ ਦਾ ਵਾਸਾ ਉਸਦੇ ਅੰਦਰ ਹੈ। ਪਿਆਰ ਦੀ ਇਹ ਸਿੱਖ ਦੇ ਜੀਵਨ ਵਿੱਚੋਂ ਕਈ ਰੂਪਾਂ ਵਿੱਚ ਝਲਕਦੀ ਹੈ। ਇਹ ਗੁਨਾਹਗਾਰ ਨੂੰ ਮਾਫ਼ ਕਰ ਸਕਦੀ ਹੈ, ਕਿਉਂਕਿ ਇਸ ਦਰਦ ਰੰਜਾਣੀ ਅਵਸਥਾ ਵਿੱਚ ਬਦਲੇ ਦੀ ਭਾਵਨਾ, ਜਿਹੜੀ ਕਈ ਰੂਪਾਂ ਵਿੱਚ ਇਸ ਸੰਸਾਰ ਵਿੱਚ ਨਿਆਂ ਵਜੋਂ ਜਾਣੀ ਜਾਂਦੀ ਹੈ, ਮਿੱਠਤ ਵਿੱਚ ਗੁੰਨੀ ਗਈ ਹੁੰਦੀ ਹੈ। ਇਸ ਦੀ ਸਵੈ ਅਨੁਭੂਤੀ ਵਿੱਚ ਨਿਆਂ ਦਾ ਭਾਵ ਖਿਮਾ ਕਰ ਦੇਣ ਵਿੱਚ ਹੈ, ਕਿਉਂਕਿ ਸਿੱਖੀ ਮੰਡਲ ਵਿੱਚ ਜਿੱਥੇ ਪਿਆਰ ਦਾ ਰਾਜ ਹੈ, ਉੱਥੇ ਨਫ਼ਰਤ ਲਈ ਕੋਈ ਥਾਂ ਨਹੀਂ। ਮਨੁੱਖਾਂ ਵਿਚਾਲੇ ਕੋਈ ਹੋਰ ਨਿਆਂ ਠਹਿਰ ਹੀ ਨਹੀਂ ਸਕਦਾ। ਸ਼ਾਂਤੀ ਦਾ ਜੰਗ ਦੇ ਦੌਰਾਨ ਇਹ ਸਵੈ ਬਲੀਦਾਨ ਦਾ ਰੂਪ ਵੀ ਧਾਰਨ ਕਰ ਸਕਦੀ ਹੈ, ਜਾਂ ਕਮਲ ਵਾਂਗ ਸਹਿਜ ਸੁਭਾਅ ਸੁੰਦਰਮ ਦਾ ਜੀਵਨ ਜੀਵਣ 'ਤੇ ਇੱਕ ਤਰਫਾ ਕਰ ਸਕਦੀ ਹੈ। ਮਨੁੱਖਤਾ ਦੀ ਮਹਾਨ ਸੇਵਾ ਜੋ ਰੱਬੀ ਹੁਸਨ ਦੇ ਹਿੱਸੇ ਆਈ ਹੈ, ਇਹ ਜ਼ੁਲਮ ਵਿਰੁੱਧ ਕਿਸੇ ਰਾਜਸੀ ਕ੍ਰਾਂਤੀ ਦਾ ਰੂਪ ਧਾਰ ਸਕਦੀ ਹੈ, ਜਿਵੇਂ ਕਿ ਇਸਨੇ ਗੁਰੂ ਹਰਗੋਬਿੰਦ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇੱਕ ਵਾਰੀ ਕਰ ਵਿਖਾਇਆ। ਸਿੱਖ ਦੀ ਮਿਹਰ ਮਨੁੱਖਤਾ ਨੂੰ ਪੀੜਤ ਵੇਖ ਸਦਾ ਤਿਲ ਮਿਲਾਉਂਦੀ ਰਹਿੰਦੀ ਹੈ, ਜਿਵੇਂ ਕਿ ਮਹਾਤਮਾ ਬੁੱਧ ਦੇ ਅੰਦਰ ਤਰਸ ਅਤੇ ਦਇਆ ਦਾ ਸਾਗਰ ਛਲਕ ਉੱਠਿਆ ਸੀ। ਭਾਈ ਬੁੱਢੇ ਨੂੰ ਦੁੱਖ ਦੀਆਂ ਕਸਕਾਂ ਦਾ ਅਹਿਸਾਸ ਉਦੋਂ ਹੋਇਆ ਜਦੋਂ ਗੁਰੂ ਹਰਗੋਬਿੰਦ ਜੀ ਗਵਾਲੀਅਰ ਚਲੇ ਗਏ ਅਤੇ ਇੱਕ ਲੰਮੇ ਸਮੇਂ ਲਈ ਅੰਮ੍ਰਿਤਸਰ ਤੋਂ ਬਾਹਰ ਰਹੇ। ਉਸ ਨੂੰ ਅੰਮ੍ਰਿਤਸਰ ਮਾਲਕ ਨਾਲ ਹੀ ਸ਼ੋਭਦਾ ਅਤੇ ਪਿਆਰਾ ਲੱਗਦਾ ਸੀ, ਪਰ ਵਿਛੋੜੇ ਦੇ ਅਸਹਿ ਦੁੱਖ ਨੇ ਉਸਦੇ ਮਨ ਵਿੱਚ ਇਸ ਦੀ ਮਹਾਨਤਾ ਹੋਰ ਵਧਾ ਦਿੱਤੀ ਸੀ। ਉਹਨਾਂ ਦੀ ਗੈਰ ਮੌਜੂਦਗੀ ਵਿੱਚ ਸਿੱਖ ਸੰਗਤਾਂ ਆਉਂਦੀਆਂ ਅਤੇ ਜਾਂਦੀਆਂ, ਪਰ ਭਾਈ ਬੁੱਢਾ ਗੁਰੂ ਦਰਸ਼ਨਾਂ ਤੋਂ ਵਾਂਝਾ ਮੱਛੀ ਵਾਂਗ ਤੜਪ ਰਿਹਾ ਸੀ। ਰਾਤ ਪੈਣ 'ਤੇ ਭਾਈ ਬੁੱਢਾ ਜੋਤ ਜਗਾਉਂਦਾ ਅਤੇ ਯਾਦ ਵਿੱਚ ਮਸਤ ਅਕਸਰ ਹਰਿਮੰਦਰ ਦੀ ਪਰਿਕਰਮਾ ਕਰਦਾ, ਦਰਦ ਵਿਛੋੜੇ ਦੀਆਂ ਹੂਕਾਂ ਅਤੇ ਕਸਕਾਂ ਮਾਈ ਨੂੰ ਭੇਜਦਾ, ਜਿਵੇਂ ਕਿ ਸੱਚਮੁੱਚ ਉਹ ਅਰਸ਼ੀ ਪ੍ਰੀਤਮ ਆਪ ਹਰਿਮੰਦਰ ਵਿੱਚ ਉਹਨਾਂ ਨੂੰ ਸੁਣਨ ਲਈ ਆਇਆ ਹੋਵੇ। ਅਤੇ ਉਹ ਆਉਂਦਾ ਵੀ ਸੀ ਕਿ ਉਹਨਾਂ ਗਵਾਲੀਅਰ ਤੋਂ ਵਾਪਸੀ 'ਤੇ ਭਾਈ ਬੁੱਢੇ ਨੂੰ ਨਹੀਂ ਸੀ ਦੱਸਿਆ ਕਿ ਕਿਵੇਂ ਉਹ ਉਸਦੀ ਪਿਆਰ ਵਿਲਕਣੀ ਹਰ ਸ਼ਾਮ ਸੁਣਦੇ ਰਹੇ ਸਨ। ਗੁਰੂ ਵਾਪਸ ਮੁੜਿਆ ਅਤੇ ਵਿਛੋੜੇ ਅਤੇ ਤੜਪਣੀ ਦੇ ਮੇਲ ਨਾ ਮੇਲ 'ਤੇ ਅਕਹਿ ਸਰੂਰ ਦਾ ਰੂਪ ਵਟਾ ਲਿਆ। ਹਰਿਮੰਦਰ 'ਤੇ ਨਵਾਂ ਰੰਗ ਆਇਆ। ਭਾਈ ਬੁੱਢਾ ਮੁੜ ਆਪਣੀ ਢਾਣੀ ਵਿੱਚ ਆ ਰਲਿਆ ਅਤੇ ਮੋਨ ਤਾਰ ਲਈ ਅਤੇ ਖੱਬਲ ਘਾਹ 'ਤੇ ਗਊਆਂ ਚਰਾਂ ਦੇ ਬੱਚੇ ਵਾਂਗ ਉਸਦਾ ਅੰਦਰਲਾ ਖੁਸ਼ੀ ਨਾਲ ਛਲਕ ਉੱਠਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।